ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 107 ਅੰਗ ਦੇ ਪਾਵਨ ਪਵਿੱਤਰ ਉਪਦੇਸ਼ 44ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਮਾਝ ਮਹੱਲਾ ਪੰਜਵਾਂ। ਮਾਝ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਸੋ ਸੱਚ ਮੰਦਰ ਜਿਤ ਸੱਚ ਤੇ ਆਈ ਹੈ। ਸਤਿਗੁਰੂ ਫਰਮਾਉਂਦੇ ਨੇ ਉਹ ਮੰਦਰ ਤੋਂ ਭਾਵ ਹੁੰਦਾ ਘਰ, ਜੇ ਪ੍ਰਸਾਦ ਬਸੈ ਸੁਖ ਮੰਦਰ ਤੇ ਸਹਿ ਤੇ ਆਏ ਸਦਾ ਮਨ ਅੰਦਰ। ਪ੍ਰਤੱਖ ਜਿਹੜੇ ਸਾਡੇ ਘਰ ਨੇ ਉਹ ਸੱਚ ਤੋਂ ਭਾਵ ਇੱਥੇ ਹੈ ਸਫਲੇ ਨੇ। ਕਦੋਂ? ਜਿੱਤ ਸੱਚ ਤੇ ਆਈ ਹੈ, ਜਿਸ ਵਿੱਚ ਸੱਚ ਸਰੂਪ ਜੋ ਪਰਮਾਤਮਾ ਉਹਦੇ ਗੁਣ ਗਾਏ ਜਾਂਦੇ ਨੇ, ਉਹਨੂੰ ਧਿਆਇਆ ਜਾਂਦਾ, ਜਿੱਥੇ ਸਾਰਾ ਪਰਿਵਾਰ ਹੀ ਨਿਤਨੇਮੀ ਹੈ, ਜਿੱਥੇ ਸਾਰਾ ਪਰਿਵਾਰ ਐਸੇ ਪਰਿਵਾਰ ਵੀ ਨੇ ਗੁਰੂ ਦੀ ਕਿਰਪਾ ਨਾਲ। ਕਈਆਂ ਦੇ ਘਰਾਂ ਵਿੱਚ ਦੇਖਿਆ ਮਹਾਰਾਜ ਦਾ ਪਾਵਨ ਪ੍ਰਕਾਸ਼, ਹਜ਼ੂਰੀ 'ਚ ਬਹਿ ਕੇ ਨਿਤਨੇਮ ਕਰਨਾ, ਫਿਰ ਹਜ਼ੂਰੀ 'ਚ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਪਰਿਵਾਰ ਕਰਦੇ ਨੇ ਆਪ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਉਹ ਸਫਲਾ ਹੈ ਘਰ ਜਿੱਥੇ ਹਰੀ ਦੇ ਗੁਣਾਂ ਦਾ ਗਾਇਨ ਹੁੰਦਾ, ਜਾਂ ਅੰਤਰੀ ਭਾਵ ਵਿੱਚ ਉਹ ਮੰਦਰ ਸਰੀਰ ਵੀ ਸਫਲਾ ਹੈ, ਜਿਸ ਸਰੀਰ ਦੇ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਵਸਿਆ, ਜਿੱਥੇ ਸੱਚ ਨੂੰ ਧਿਆਇਆ ਜਾਂਦਾ, ਜਿਸ ਸਰੀਰ ਦੇ ਅੰਦਰ ਹੋਰ ਕੋਈ ਵੀ ਵਿਚਾਰ ਪੈਦਾ ਨਾ ਹੋ ਕੇ ਕੇਵਲ ਪਰਮੇਸ਼ਰ ਦਾ ਸਿਮਰਨ ਹੀ ਹੋ ਰਿਹਾ। ਔਰ ਇਸ ਦੇ ਨਾਲ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਐ। ਉਹ ਹਿਰਦਾ ਸੁਹੇਲਾ ਤੋਂ ਭਾਵ ਸੁਖੀ ਹੈ, ਕਿਉਂਕਿ ਹਿਰਦਾ ਹਿਰਦਾ ਕਮਲਮੈ ਹਰ ਕਾ ਬਾਸ। ਉਹ ਪ੍ਰਤੱਖ ਧਰਤੀ ਵੀ ਸੋਭਨੀਕ ਹੈ ਜਿੱਥੇ ਵਾਹਿਗੁਰੂ ਦੇ ਸੰਤ ਜਨ ਵਸਦੇ ਨੇ। ਸੰਤ ਸਮੂਹ ਅਨੇਕ ਮਤੀ ਕੇ, ਪਰ ਸੰਤ ਸਹਾਈ ਰਾਮ ਕੇ। ਜਿੱਥੇ ਪਰਮਾਤਮਾ ਦਾ ਨਾਮ ਲੈਣ ਵਾਲੇ ਹੀ ਸੰਤ ਮਹਾਤਮਾ ਗੁਰਮੁਖ ਸੱਜਣ ਜਨ ਵਸਦੇ ਨੇ, ਸਾਧ ਸੰਗਤ। ਸਤਿਗੁਰੂ ਕਹਿੰਦੇ ਨੇ ਉਹ ਅਸਥਾਨ ਜਿਹੜੇ ਨੇ ਉਹ ਸੋਭਨੀਕ ਨੇ। ਜਾਂ ਫਿਰ ਧਰਤੀ ਤੋਂ ਭਾਵ ਹੁੰਦਾ ਬੁੱਧੀ, ਪਹਿਲਾਂ ਆਇਆ ਹੈ ਮੰਦਰ ਸਰੀਰ, ਫਿਰ ਆਇਆ ਹੈ ਹਿਰਦਾ, ਫਿਰ ਆਈ ਹੈ ਧਰਤੀ ਬੁੱਧੀ। ਉਹ ਬੁੱਧੀ ਰੂਪ ਧਰਤੀ ਵੀ ਸੋਭਨੀਕ ਹੈ ਜਿੱਥੇ ਵਾਹਿਗੁਰੂ ਦੇ ਜਣਾਉਣ ਵਾਲੇ ਸ਼ੁਭ ਗੁਣ ਵਸਦੇ ਨੇ, ਕਿਉਂਕਿ ਸੱਚੇ ਨਾਮ ਜਪਣ ਵਾਲਿਆਂ ਤੋਂ ਮੈਂ ਕੁਰਬਾਨ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ ਜਿੱਥੇ ਸ਼ੁਭ ਗੁਣ ਹੁੰਦੇ ਨੇ ਉੱਥੇ ਪਰਮਾਤਮਾ ਦੀ ਪ੍ਰਸੰਨਤਾ ਹੁੰਦੀ, ਕਿਉਂਕਿ ਸ਼ੁਭ ਗੁਣ ਜਿਹੜੇ ਨੇ ਉਹ ਮਨ ਦੇ ਅੰਦਰ ਲਿਆਉਣੇ ਥੋੜ੍ਹੇ ਜਿਹੇ ਇਨਸਾਨ ਨੂੰ ਔਖੇ ਲੱਗਦੇ ਆ। ਸੱਚ 'ਤੇ ਚੱਲਣਾ ਬਹੁਤ ਔਖਾ, ਕਿਸੇ ਨੂੰ ਮਾਫ਼ ਕਰ ਦੇਣਾ, ਹਿੰਸਾ ਨਾ ਕਰਨੀ, ਖਿਮਾ ਹਿੰਸਾ ਦਇਆ ਮ੍ਰਿਦ ਦਇਆ ਕਰਨੀ, ਕੋਮਲ ਬਚਨ ਬੋਲਣੇ, ਸੱਤ ਬਚਨ ਕਹਿਣਾ, ਤਪ ਕਰਨਾ, ਦਾਨ ਕਰਨਾ, ਸੀਲ ਸੁਭਾਵ ਹੋਣਾ, ਠੰਡੇ ਸੁਭਾਵ ਵਾਲੇ ਹੋਣਾ, ਸੀਲ ਸੋਚ ਪਵਿੱਤਰਤਾ ਰੱਖਣੀ, ਤ੍ਰਿਸ਼ਨਾ ਤੋਂ ਬਿਨਾਂ ਹੋਣਾ, ਧਰਮ ਲਿੰਗ 10 ਜਾਣ। ਇਹ ਧਰਮ ਦੇ 10 ਲਿੰਗ ਤੋਂ ਭਾਵ ਨਿਸ਼ਾਨੀਆਂ ਨੇ। ਅਥਵਾ ਜਾਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਓ ਖੱਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤਿਪਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ। ਜਾਂ ਫਿਰ ਸ਼ੁਭ ਗੁਣ ਦੱਸੇ ਨੇ ਸੁਣਿਆ ਸਤ ਸੰਤੋਖ ਗਿਆਨ ਮਤ ਮਾਤਾ ਪਿਤਾ ਸੰਤੋਖ। ਸਤਿਗੁਰੂ ਕਹਿੰਦੇ ਨੇ ਇਹੋ ਜਿਹੇ ਇੱਕ ਵੀ ਗੁਣ ਕਿਤੇ ਹੋਵੇ, ਜੇ ਕਿਸੇ ਬੰਦੇ 'ਚ ਸੰਤੋਖ ਹੋਵੇ, ਸਿਰਫ ਇਕੱਲਾ ਸੰਤੋਖ, ਉਸ ਤੋਂ ਵੀ ਮੈਂ ਬਲਿਹਾਰ ਜਾਵਾਂ। ਸੰਤੋਖੀ ਨੂੰ ਪਰਮਾਤਮਾ ਆਪ ਦੇਖਣ ਆਉਂਦੇ, ਕਿਤਨਾ ਸੰਤੋਖ। ਦਇਆ ਹੋਵੇ ਕਿਸੇ ਅੰਦਰ ਤਾਂ ਦਇਆਲੂ ਪੁਰਸ਼ ਨੂੰ ਵੀ ਆਪ ਦੇਖਣ ਆਉਂਦੇ, ਕਿੰਨੀ ਦਇਆ ਇਹਦੇ ਵਿੱਚ। ਸੱਚ ਵਡਾਈ ਕੀਮ ਨਾ ਪਾਈ, ਕੁਦਰਤ ਕਰਮ ਨਾ ਕਹਿਣਾ ਜਾਈ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਜਿਹੜੀ ਵਡਿਆਈ ਸੱਚੀ ਆ, ਉਹਦੀ ਕੀਮਤ ਨਹੀਂ ਪੈ ਸਕਦੀ, ਨਾ ਹੀ ਆਪਾਂ ਇਹ ਸੋਚੀਏ ਕਦੇ, ਕਿਉਂਕਿ ਬੁੱਧੀ ਓਨੀ ਹੈ ਹੀ ਨਹੀਂ। ਇਨਸਾਨ ਦੀ ਬੁੱਧੀ ਬੂੰਦ ਮਾਤਰ, ਵਾਹਿਗੁਰੂ ਦੀ ਵਡਿਆਈ ਸਮੁੰਦਰ ਜਿੱਡੀ। ਸੋ ਉਸ ਕੁਦਰਤ ਤੋਂ ਭਾਵ ਸ਼ਕਤੀ ਵਾਲੇ ਵਾਹਿਗੁਰੂ ਦਾ ਜਿਹੜਾ ਕਰਤੱਵ ਵੀ ਨਹੀਂ ਕਿਹਾ ਜਾ ਸਕਦਾ। ਕੁਦਰਤ ਕਰਮ ਨਾ ਕਹਿਣਾ ਜਾਈ। ਉਹਦੀ ਕੁਦਰਤ ਜਿਹੜੀ ਆ ਉਹਦਾ ਕਰਤੱਬ ਵੀ ਨਹੀਂ ਕਿਹਾ ਜਾ ਸਕਦਾ। ਦੋ ਹੀ ਬਚਨ ਨੇ, ਇੱਕ ਤਾਂ ਸੱਚ ਦੀ ਕੀਮਤ ਨਹੀਂ ਪੈ ਸਕਦੀ ਪਰਮਾਤਮਾ ਦੀ, ਇੱਕ ਕੁਦਰਤ ਦਾ ਕਰਮ ਨਹੀਂ ਜਾਣਿਆ ਜਾਂਦਾ। ਜਿਵੇਂ ਮੇਘਾਲਿਆ ਪੈਂਦਾ ਇੰਡੀਆ ਦੇ ਵਿੱਚ, ਉੱਥੇ ਜਦੋਂ ਗੁਰੂ ਨਾਨਕ ਦੇਵ ਜੀ ਉਸ ਇਲਾਕੇ 'ਚ ਗਏ, ਇੱਕ ਜ਼ਿਮੀਂਦਾਰ ਕਹਿਣ ਲੱਗਿਆ, ਆਪ ਕਹਿੰਦੇ ਹੋ ਕਿ ਕਰਤਾਰ ਹੈ, ਇਹ ਕਰਤਾਰ ਕਿੱਥੇ ਰਹਿੰਦਾ ਹੈ? ਮਹਾਰਾਜ ਕਹਿੰਦੇ ਕਰਤਾਰ ਦਿਖਦਾ ਨਹੀਂ ਹੈ, ਉਹਦੀ ਕੁਦਰਤ ਦਿਖਦੀ ਹੈ। ਕਹਿੰਦੇ ਉਹਦੀ ਕੁਦਰਤ ਕੀ ਚੀਜ਼ ਹੈ? ਉਹੀ ਦਿਖਾ ਦਿਉ। ਕਣਕ ਦੇ ਬੂਟੇ ਲੱਗੇ ਸਾਹਮਣੇ, ਮਹਾਰਾਜ ਕਹਿਣ ਲੱਗੇ ਉਹ ਇੱਕ ਬੂਟਾ ਪੱਟ ਕੇ ਲਿਆ। ਗੁਰਾਂ ਨੇ ਐਸਾ ਕੌਤਕ ਵਰਤਾ ਦਿੱਤਾ, ਉੱਥੇ ਬੂਟੇ ਪੱਟਦਿਆਂ ਸਾਰ ਥੱਲੇ ਅੱਗ ਬਲ ਰਹੀ ਹੈ ਧਰਤੀ ਦੇ ਵਿੱਚ। ਅਜੀਬ ਜਿਹਾ ਕੌਤਕ ਹੁੰਦਿਆਂ ਦੇਖ ਕੇ ਦੌੜ ਕੇ ਆਇਆ, ਮਹਾਰਾਜ ਥੱਲੇ ਅੱਗ ਬਲ ਰਹੀ ਅਤੇ ਉੱਤੇ ਬੂਟਾ ਹਰਾ। ਸਤਿਗੁਰੂ ਕਹਿੰਦੇ ਇਹਨੂੰ ਹੀ ਕੁਦਰਤ ਕਹਿੰਦੇ ਨੇ, ਕੁਦਰਤ ਕਰਮ ਨਾ ਜਾਈ ਕਹਿਣਾ। ਇਹ ਕੁਦਰਤ ਦੇ ਕਰਤੱਬ ਵੀ ਬੰਦਾ ਦੱਸ ਨਹੀਂ ਸਕਦਾ, ਨਾ ਹੀ ਪਤਾ ਲੱਗਦਾ ਕਿਸੇ ਨੂੰ, ਕਿਉਂਕਿ ਇਨਸਾਨੀ ਬੁੱਧੀਆਂ ਹੈ। ਸੋ ਜਿਵੇਂ ਸਾਇੰਸਦਾਨ ਦੱਸਦੇ ਨੇ, ਸੁਨਾਮੀ ਲਹਿਰ ਸਿਰਫ 2 ਮਿੰਟ ਲਈ ਆਈ ਸੀ, ਪਰ ਉਹਦੀ ਖੋਜ ਕਰਦਿਆਂ 20 ਸਾਲ ਲੰਘ ਜਾਣੇ, ਕਿਵੇਂ ਆਈ, ਕਿਉਂ ਆਈ, ਕੀ ਕਾਰਨ ਬਣਿਆ ਸੀ। ਮਨੁੱਖ ਆਪਣੀ ਤੁੱਛ ਜੀ ਬੁੱਧੀ ਨਾਲ ਕੋਸ਼ਿਸ਼ ਕਰਦਾ ਲੱਭਣ ਦੀ, ਔਰ ਇਨਸਾਨ ਦੀਆਂ ਗਲਤੀਆਂ ਦਾ ਸਦਕਾ ਹੀ ਨੁਕਸਾਨ ਹੁੰਦੇ ਨੇ। ਸਮੁੰਦਰ ਦੇ ਕਿਨਾਰੇ ਤੋਂ ਸਾਰੇ ਉੱਚੇ ਉੱਚੇ ਜਿਹੜੇ ਦਰਖਤ ਸੀਗੇ ਖਜੂਰਾਂ ਦੇ ਜਾਂ ਹੋਰ ਉੱਥੇ ਨਾਰੀਅਲ ਦੇ ਪੇੜ, ਉਹ ਰੱਬ ਨੇ ਇਸੇ ਕਰਕੇ ਸਮੁੰਦਰ ਦੇ ਨਾਲ ਨਾਲ ਲਾਏ ਹੁੰਦੇ ਨੇ ਕਿਲੋਮੀਟਰਾਂ ਤੱਕ, ਕਿ ਜੋ ਸੁਨਾਮੀ ਲਹਿਰ ਦੀ ਠੱਲ ਪਾ ਦਿੰਦੇ ਨੇ। ਪਰ ਮਨੁੱਖ ਨੇ ਉਹਨਾਂ ਦਰਖਤਾਂ ਨੂੰ ਵੱਢ ਦਿੱਤਾ, ਉਹਦੇ ਕਰਕੇ ਫਿਰ ਉਹ ਸੁਨਾਮੀ ਲਹਿਰਾਂ ਅੱਗੇ ਤੱਕ ਆ ਗਈਆਂ। ਇਹ ਕੁਦਰਤ ਦੇ ਬਣਾਏ ਹੋਏ ਸਾਰੇ ਕਾਨੂੰਨ, ਜੋ ਕੁਝ ਉਹਨੇ ਬਣਾਇਆ ਉਹ ਗਲਤ ਨਹੀਂ ਬਣਾਇਆ। ਮਨੁੱਖ ਨੂੰ ਕੁਦਰਤ ਦੇ ਨਾਲ ਹੀ ਮਿਲ ਕੇ ਚੱਲਣਾ ਚਾਹੀਦਾ ਹੈ। ਮਦਰ ਨੇਚਰ ਇਹ ਜਿਹੜੀ ਹੈ ਨਾ ਸਾਰਿਆਂ ਨਾਲੋਂ, ਪਰਮਾਤਮਾ ਸਿਰਫ ਇਸ ਤੋਂ ਉੱਤੇ ਦੂਸਰੇ ਨੰਬਰ 'ਤੇ ਇਹ ਆ ਜਾਂਦੀ। ਇਹਨੇ ਜੋ ਕੀਤਾ ਸੋ ਠੀਕ ਕੀਤਾ, ਪਰ ਮਨੁੱਖ ਦੇ ਕਰਤੱਬਾਂ ਨੂੰ ਸਮਝਦਾ ਨਹੀਂ ਹੈ ਕਿ ਪਰਮਾਤਮਾ ਨੇ ਇਹ ਠੀਕ ਕੀਤਾ, ਕੁਦਰਤ ਨੇ ਠੀਕ ਕੀਤਾ। ਬੰਦਾ ਕਹਿੰਦਾ ਆਹ ਰੱਬ ਨੇ ਗਲਤੀ ਕਰ ਦਿੱਤਾ, ਆਹ ਚੀਜ਼ ਕੁਦਰਤ ਵੱਲੋਂ ਗਲਤੀ ਹੋ ਗਈ। ਇਹਦੇ ਵਿੱਚ ਸੁਖੀ ਕੌਣ ਨੇ? ਧਿਆਏ ਧਿਆਏ ਜੀਵ ਹੈ ਜਨ ਤੇਰੇ, ਸੱਚ ਸ਼ਬਦ ਮਨ ਮਾਣੋ ਜੀਓ। ਇਸ ਵਾਹਿਗੁਰੂ ਦੇ ਜਿਹੜੇ ਰੱਬ ਦੇ ਪਿਆਰੇ ਸੰਤ ਜਾਂਦੇ ਨਾ, ਉਹ ਵਾਹਿਗੁਰੂ ਦੇ ਨਾਮਾਂ ਨੂੰ ਧਿਆ ਧਿਆ ਕੇ, ਵੱਖਰੋ ਵੱਖਰੇ ਨਾਮ ਨੇ ਪਰਮੇਸ਼ਰ ਦੇ, ਜਿੱਥੇ ਕਿ ਆਪਾਂ ਖੜ੍ਹੇ ਹਾਂ ਆਪਣੀ ਬਿਰਤੀ ਆਮ ਲੋਕਾਂ ਦੀ, ਆਪਾਂ ਬਹੁਤ ਥੱਲੇ, ਆਪਣੀ ਸੋਚਣੀ ਬਹੁਤ ਛੋਟੀ ਜਿਹੀ ਹੁੰਦੀ ਹੈ। ਜੋ ਪਰਮੇਸ਼ਰ ਹੈ ਉਹਦੇ ਬਾਰੇ ਜੋ ਆਪਾਂ ਅੰਦਾਜ਼ੇ ਲਾਉਂਦੇ ਹਾਂ ਉਹ ਵੀ ਆਪਣੇ ਗਲਤ ਨੇ। ਜੋ ਗੁਰੂ ਸਾਹਿਬਾਂ ਬਾਰੇ ਆਪਾਂ ਸੋਚਦੇ ਹਾਂ ਉਹਦੇ 'ਚ ਬਹੁਤ ਸਾਰੀਆਂ ਗੱਲਾਂ ਦਾ ਵੀ ਗਿਆਨ ਨਹੀਂ। ਸਤਿਗੁਰੂ ਦੀ ਸੋਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਹੈ ਸਾਰੀ। ਸਤਿਗੁਰੂ ਬਹੁਤ ਉੱਪਰ ਨੇ, ਸਤਿਗੁਰੂ ਪੂਰੀ ਸ੍ਰਿਸ਼ਟੀ ਦੇ ਮਾਲਕ ਨੇ, ਪੂਰੀ ਦੁਨੀਆ ਉਹਨਾਂ ਦੀ ਆਪਣੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰੇ ਅਨੇਕਾਂ ਨਾਮ ਲੈ ਕੇ ਪਰਮਾਤਮਾ ਨੂੰ ਯਾਦ ਕਰਦੇ ਨੇ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਰਾਮ ਗੋਬਿੰਦ ਜਪੈਂਦਿਆਂ ਹੋਆ ਮੁੱਖ ਪਵਿੱਤਰ। ਰਾਮ ਹੈ ਗੋਬਿੰਦ ਪਰਮੇਸ਼ਰ ਦਾ ਨਾਮ, ਨਾਰਾਇਣ ਹੈ ਦਾਮੋਦਰ ਹੈ ਮੁਰਾਰੀ ਹੈ, ਇਹ ਸਾਰੇ ਪਰਮੇਸ਼ਰ ਦੇ ਨਾਮ ਹੀ ਨੇ। ਵਾਸਦੇਵ ਜਲ ਥਲ ਮੈਂ ਰਵਿਆ, ਗੁਰਪ੍ਰਸਾਦ ਵਿਰਲੇ ਹੀ ਗਵਿਆ, ਵਾਹ ਵਾਹ ਵਾਸਦੇਵ ਹਰੀ ਗਾ ਗੋਬਿੰਦ ਰਾ ਰਾਮ ਵਾਹਿਗੁਰੂ। ਇਹ ਸਤਿਗੁਰੂ ਨੇ 4 ਅੱਖਰ ਜੋੜ ਦਿੱਤੇ ਨੇ, ਕਿਉਂਕਿ ਜਿੱਥੇ ਆਪਾਂ ਸੋਚ ਰੱਖਦੇ ਹਾਂ ਉਹ ਸੌੜੀ ਸੋਚ ਅਤੇ ਉਹ ਈਰਖਾਲੂ ਅਤੇ ਨਫ਼ਰਤ ਵਾਲੀ ਸੋਚ ਹੈ ਆਪਣੀ। ਜਦੋਂ ਅਵਸਥਾ ਵਿੱਚ ਉੱਪਰ ਉੱਠ ਜਾਂਦਾ ਗੁਰਸਿੱਖ, ਉੱਥੇ ਕੁਝ ਹੋਰ ਤਰ੍ਹਾਂ ਦੀ ਗੱਲ ਹੋ ਜਾਂਦੀ। ਸੋ ਜਿਵੇਂ ਕੋਈ ਕਾਫ਼ੀ ਉੱਚੀ ਅਵਸਥਾ ਦੇ ਮਾਲਕ ਗੁਰੂ ਪਿਆਰੇ ਕਹਿੰਦੇ, ਇੱਕ ਵਾਰ ਮੈਂ ਬੈਠਾ ਦਿਨੇ ਵਾਹਿਗੁਰੂ ਵਾਹਿਗੁਰੂ ਕਰਾਂ, ਕਹਿੰਦੇ ਸੁਭਾਵਕ ਮੇਰੇ ਮੂੰਹ ਦੇ ਵਿੱਚੋਂ ਅੱਖਰ ਨਿਕਲ ਗਏ, ਨਾਰਾਇਣ ਗੋਬਿੰਦ ਹਰੀ ਪੰਗਤੀ ਸੀ ਕੋਈ। ਉਸੇ ਵਕਤ ਪਰਮੇਸ਼ਰ ਦੇ ਪਿਆਰੇ ਜਾਂ ਪਰਮੇਸ਼ਰ ਜਾਂ ਸਤਿਗੁਰੂ ਜਿਨ੍ਹਾਂ ਦੇ ਅੰਗ ਸੰਗ ਵੱਸਦੇ ਨੇ, ਮਹਾਰਾਜ ਹੱਸ ਕੇ ਕਹਿਣ ਲੱਗੇ ਇਹ ਨਾਂ ਵੀ ਸਾਡੇ ਹੀ ਆ, ਇਹ ਵੀ ਲੈ ਲਿਆ ਕਰ, ਇਹ ਵੱਖਰੇ ਨਹੀਂ ਹੈ ਮੇਰੇ ਨਾਂ, ਇਹ ਵੀ ਮੇਰੇ ਹੀ ਨਾਂ ਨੇ। ਸੋ ਇਸ ਕਰਕੇ ਜਦੋਂ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਅਸੀਂ ਬੈਠਦੇ ਹਾਂ, ਜਦੋਂ ਉੱਥੇ ਕੋਈ ਸਤਿਗੁਰੂ ਦੀ ਆਵਾਜ਼ ਸੁਣਦੇ ਹਾਂ, ਉਹਨਾਂ ਦੇ ਰਾਹੀਂ ਅਕਾਲ ਪੁਰਖ ਦੀ ਆਵਾਜ਼ ਸੁਣਦੇ ਹਾਂ, ਤੋ ਮਨ ਦੇ ਅੰਦਰੋਂ ਸਤਿਗੁਰੂ ਸਾਡੇ ਨਫ਼ਰਤ ਨੂੰ ਦੂਰ ਕਰਦੇ ਨੇ। ਉਹ ਜੀ ਫਲਾਨੇ ਦਾ ਨਾਂ ਹੈ, ਉਹ ਫਲਾਨੇ ਦਾ ਨਾਂ ਹੈ, ਅਸਲੀਅਤ ਨੂੰ ਸਮਝਣ ਤੋਂ ਪਰੇ ਹਾਂ ਆਪਾਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਸੰਤ ਜਨ ਜਿਹੜੇ ਨੇ ਉਹ ਵੱਖੋ ਵੱਖਰੇ ਨਾਮ ਲੈ ਕੇ ਪਰਮਾਤਮਾ ਨੂੰ ਧਿਆਉਂਦੇ ਨੇ। ਸੱਚੇ ਗੁਰਾਂ ਦੇ ਸ਼ਬਦ ਦੁਆਰਾ ਮਨ ਵਿੱਚ ਸੱਚ ਸ਼ਬਦ ਤੋਂ ਭਾਵ ਸੱਚੇ ਬ੍ਰਹਮ ਦੇ ਆਨੰਦ ਨੂੰ ਮਾਣੋ ਭੋਗਦੇ ਹਨ। ਆਤਮਿਕ ਤੌਰ 'ਤੇ ਭੋਗਣਾ ਵੱਖਰਾ ਹੈ। ਆਤਮਿਕ ਤੌਰ 'ਤੇ ਕਿੰਨਾ ਕੁ ਹੈ, ਵਾਹਿਗੁਰੂ ਕਹਿਣਾ ਹੀ ਭੋਗਣਾ, ਇਸੇ 'ਚ ਹੀ ਆਨੰਦ ਹੈ ਗੁਰਮੁਖਾਂ ਨੂੰ। ਸਰੀਰਕ ਤੌਰ 'ਤੇ ਤਾਂ ਬਹੁਤ ਜ਼ਿਆਦਾ ਚੀਜ਼ਾਂ, ਖਾਣੇ ਪੀਣੇ, ਹੱਸਣੇ, ਕੱਪੜੇ ਲੀੜੇ, ਹੋਰ ਬਹੁਤ ਸਾਰੇ ਸਵਾਦ, ਪਰ ਆਤਮਾ ਵਿੱਚ ਇਹ ਕੋਈ ਸਵਾਦ ਨਹੀਂ ਹੈ। ਆਤਮਾ ਦੇ ਵਿੱਚ ਸਿਰਫ ਇੱਕ ਨਾਮ ਦਾ ਹੀ ਭੋਗਣਾ ਹੁੰਦਾ। ਉਹੀ ਕੱਪੜਾ ਹੈ, ਉਹੀ ਰੋਟੀ ਹੈ, ਉਹੀ ਪਾਣੀ ਹੈ, ਉੱਥੇ ਨਾਮ ਹੀ ਸਾਰਾ ਕੁਛ ਹੈ। ਸੱਚ ਸਾਲਾਹਣ ਵਡਭਾਗੀ ਪਾਈ ਹੈ, ਗੁਰਪ੍ਰਸਾਦੀ ਹਰ ਗੁਣ ਗਾਈ ਹੈ। ਸੱਚੇ ਵਾਹਿਗੁਰੂ ਦਾ ਜਿਹੜਾ ਸਲਾਹਣਾ, ਇਹ ਅਸਲ ਵਿੱਚ ਬਹੁਤ ਵੱਡੇ ਭਾਗ ਹੋਣ ਤਾਂ ਹੀ ਪ੍ਰਾਪਤ ਹੁੰਦਾ। ਕਈ ਕਹਿੰਦੇ ਸਾਤੋਂ ਨਾਮ ਨਹੀਂ ਜਪਿਆ ਜਾਂਦਾ, ਨਾਮ ਜਪਣਾ ਬੜਾ ਔਖਾ, ਵਿਘਨ ਬੜੇ ਪੈਂਦੇ ਨੇ। ਭਾਗਾਂ ਵਿੱਚ ਨਾਮ ਲਿਖਿਆ ਹੈ ਤਾਂ ਜਪਿਆ ਜਾਂਦਾ, ਅਤੇ ਇਹਦਾ ਇਲਾਜ ਫਿਰ ਕੀ ਕਰੀਏ। ਹੁਣ ਗੁਰਪ੍ਰਸਾਦੀ ਹਰ ਗੁਣ ਗਾਈ ਹੈ, ਗੁਰਾਂ ਦੀ ਕਿਰਪਾ ਨਾਲ ਹਰੀ ਦੇ ਗੁਣ ਗਾਏ ਜਾ ਸਕਦੇ ਨੇ। ਫਿਰ ਗੁਰੂ ਦੀ ਕਿਰਪਾ ਕਿਵੇਂ ਹੋਵੇ? ਕਹਿੰਦੇ ਫਿਰ ਗੁਰੂ ਸਾਹਿਬ ਦੀ ਸੇਵਾ ਕਰੋ ਭਾਈ। ਜੇ ਸੇਵਾ ਕਰੋਗੇ ਤਾਂਹੀਓ ਕੁਛ ਲਾਓਗੇ, ਜੇ ਸੇਵਾ ਨਹੀਂ ਕਰੋਗੇ, ਇਹਨਾਂ ਨੇ ਸੇਵਾ ਤੋਂ ਬਿਨਾਂ ਨਹੀਂ ਦੇਣਾ। ਜਿੰਨਾ ਮਰਜ਼ੀ ਹੋ ਜਾਏ ਨੇੜੇ ਕੋਈ, ਭਾਵੇਂ ਆਪਣੇ ਪੁੱਤਰ ਵੀ ਹੋਏ ਗੁਰਾਂ ਦੇ, ਪਰ ਗੁਰੂ ਸਾਹਿਬ ਸੇਵਾ ਤੋਂ ਬਿਨਾਂ ਨਹੀਂ ਦਿੰਦੇ ਕਿਸੇ ਨੂੰ। ਸੇਵਕ ਕੋ ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਲਹਿਣਾ ਦੇ ਰੂਪ 'ਚ ਸੇਵਾ ਕੀਤੀ, ਬਖਸ਼ਿਸ਼ ਉਹਨਾਂ ਨੂੰ ਹੋਈ ਹੈ। ਧੰਨ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਹੈ, ਬਖਸ਼ਿਸ਼ ਉਹਨਾਂ ਨੂੰ ਹੋਈ ਹੈ। ਧੰਨ ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ ਹੈ, ਬਖਸ਼ਿਸ਼ ਉਹਨਾਂ ਨੂੰ ਹੋਈ ਹੈ। ਸੇਵਾ ਕਰਨ ਵਾਲੇ ਨੂੰ ਹੀ ਕਿਰਪਾ ਹੁੰਦੀ, ਜਿਹੜਾ ਹੱਥੀਂ ਸੇਵਾ ਨਹੀਂ ਕਰਦਾ ਉਹ ਇਸ ਫੀਲਡ ਵਿੱਚ ਦਾਖਲ ਹੀ ਨਹੀਂ ਹੋਇਆ, ਕਿਉਂਕਿ ਇੱਥੋਂ ਹੀ ਆਪਣੀ ਅਸਲ ਸਿੱਖੀ ਦੀ ਕਿਰਿਆ ਸ਼ੁਰੂ ਹੁੰਦੀ। ਹੱਥ ਜਿਹੜੇ ਨੇ ਉਹ ਸੇਵਾ ਕਰਨ, ਪੈਰਾਂ ਨਾਲ ਸੇਵਾ, ਤੁਰ ਕੇ ਜਾਣ ਦੀ ਸੇਵਾ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਰੰਗ ਰਤੇ ਤੇਰਾ ਤੁਦ ਭਾਵ ਹੈ, ਸੱਚ ਨਾਮ ਨੀਸਾਣੋ ਜੀਓ। ਸੱਚ ਨਾਮ ਰੂਪੀ ਜਿਹੜਾ ਹੈ ਨੀਸਾਣੋ ਹੁੰਦਾ ਪਰਵਾਨਾ। ਇਹ ਜਿਹੜਾ ਪਰਵਾਨਾ, ਜਿਵੇਂ ਰਾਜੇ ਦਾ ਪਰਵਾਨਾ ਲਿਖਿਆ ਹੋਇਆ ਕੋਈ ਲੈ ਕੇ ਤੁਰ ਜੇ, ਔਰ ਜਿੱਥੋਂ ਜਿੱਥੋਂ ਦੀ ਉਹ ਲੰਘਦਾ ਜਾਂਦਾ ਉੱਥੋਂ ਦੇ ਲੋਕ ਸਲਾਮ ਕਰਦੇ ਕਿ ਰਾਜੇ ਦਾ ਪਰਵਾਨਾ ਲੈ ਕੇ ਜਾ ਰਿਹਾ ਅੱਗੇ। ਪਰਵਾਨਾ ਹੁਕਮਨਾਮਾ ਰਾਜੇ ਦਾ, ਅਥਵਾ ਪਰਵਾਨਾ ਹੁੰਦਾ ਜਿਵੇਂ ਕਿਸੇ ਵੱਡੇ ਬੰਦੇ ਕੋਲ ਉਹਦੀ ਆਈ ਡੀ ਹੋਵੇ, ਬਸ ਉਹ ਮਾੜੀ ਦਿਖਾਉਣੀ ਹੋਈ ਹੈ, ਰਸਤੇ ਕਲੀਅਰ ਹੁੰਦੇ ਤੁਰੇ ਜਾਂਦੇ ਨੇ ਆਪਣੇ ਆਪ ਹੀ। ਮਹਾਰਾਜ ਕਹਿੰਦੇ ਇਸੇ ਕਰਕੇ ਇਹ ਨਾਮ ਦਾ ਪਰਵਾਨਾ ਜਿਹਦੇ ਮਸਤਕ 'ਤੇ ਅਕਾਲ ਪੁਰਖ ਮਸਤਕ 'ਤੇ ਮਣੀ ਲਾ ਦਿੰਦੇ, ਮੋਹਰ ਪ੍ਰਗਟ ਕਰ ਦਿੱਤੀ ਹੈ, ਉਹਨੂੰ ਦੇਖ ਕੇ ਸਾਰੇ ਰਸਤਾ ਛੱਡੀ ਜਾਂਦੇ ਨੇ ਆਪਣੇ ਆਪ ਹੀ। ਸੱਚੇ ਨਾਮ ਦੇ ਪਰਵਾਨੇ ਕਰਕੇ ਉਸ ਵਾਹਿਗੁਰੂ ਦੇ ਪ੍ਰੇਮ ਵਿੱਚ ਰੱਤੇ ਹੋਏ ਨੇ, ਉਹ ਉਸ ਵਾਹਿਗੁਰੂ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ। ਸੱਚੇ ਅੰਤ ਨਾ ਜਾਣੈ ਕੋਈ, ਥਾਨਥਨ ਅੰਤਰ ਸੱਚਾ ਸੋਈ। ਸੱਚੇ ਵਾਹਿਗੁਰੂ ਦਾ ਕੋਈ ਅੰਤ ਨਹੀਂ ਜਾਣ ਸਕਦਾ ਕਿੱਥੇ ਕੁ ਤੱਕ ਹੈ। ਉਹ ਤਾਂ ਆਪਾਂ ਪਹਿਲਾਂ ਹੀ ਕਹਿ ਦਿੱਤਾ ਕਿ ਛੋਟੀ ਜਿਹੀ ਬੁੱਧੀ ਨਾਲ ਕੀ ਅੰਤ ਪਾ ਸਕਦੇ ਹਾਂ ਆਪਾਂ, ਅਤੇ ਇਸ ਕਰਕੇ ਉਹ ਥਾਨ ਜਿਹੜੇ ਨੇ ਥਨੰਤਰ, ਜਗ੍ਹਾ ਜਗ੍ਹਾ ਦੇ ਅੰਦਰ, ਥਾਨਾਂ ਦੇ ਅੰਦਰ, ਥਨੰਤਰੀ ਤੋਂ ਹੁੰਦਾ ਜਿਹੜੇ ਥਾਵਾਂ ਦੇ ਅੰਦਰ ਵਸਣ ਵਾਲੇ ਜੀਵ ਨੇ, ਉਹਨਾਂ ਦੇ ਵਿੱਚ ਵੀ ਵਾਹਿਗੁਰੂ ਵਸ ਰਿਹਾ। ਨਾਨਕ ਸੱਚ ਧਿਆਈ ਹੈ ਸਦਹੀ, ਅੰਤਰ ਜਾਮੀ ਜਾਣੋ ਜੀਓ। ਮਹਾਰਾਜ ਫਰਮਾਉਂਦੇ ਨੇ ਸੱਚੇ ਨੂੰ ਸਦਾ ਹੀ ਧਿਆਉਣਾ ਕਰੋ, ਉਹ ਅੰਤਰਜਾਮੀ ਸਾਰੇ ਜੀਵਾਂ ਦੀ ਦਿਲ ਦੀ ਗੱਲ ਨੂੰ ਜਾਣਦਾ, ਕਿਉਂਕਿ ਉਹਦਾ ਵਾਸਾ ਹੀ ਅੰਦਰ ਹੈ। ਅੰਦਰ ਵਾਸਾ ਹੋਣ ਕਰਕੇ ਹਲੇ ਅਸੀਂ ਫੁਰਨਾ ਹੀ ਕਰਦੇ ਹਾਂ ਗੱਲ ਦਾ, ਉਹਨੂੰ ਪਹਿਲਾਂ ਹੀ ਪਤਾ ਹੈ ਵੀ ਇਹ ਆਹ ਗੱਲ ਕਰਨ ਲੱਗਿਆ। ਗੱਲ ਤਾਂ ਆਪਣੀ ਬਾਅਦ ਵਿੱਚ ਬਾਹਰ ਆਉਂਦੀ ਆ, ਜੋ ਆਪਾਂ ਦਿਨ ਵਿੱਚ ਸੋਚਦੇ ਹਾਂ, ਜੋ ਆਪਣੇ ਮਨ ਦੇ ਅੰਦਰ ਖਿਆਲਾਤ ਨੇ, ਉਹ ਸਾਰੇ ਹੀ ਪਤਾ ਉਹਨੂੰ। ਖਿਆਲਾਤ ਜਿੱਥੋਂ ਬਣਦੇ ਨੇ ਅੰਦਰੋਂ ਉੱਥੇ ਹੀ ਤਾਂ ਉਹ ਬੈਠਾ। ਤਲਹੀਅਲ ਕਹਿੰਦੇ ਉਹਨੂੰ, ਡੂੰਘਾ ਹਿਰਦਾ। ਮਾਜ ਮਹੱਲਾ ਪੰਜਵਾ, ਰਹਿਣ ਸੁਹਾਵੜੀ ਦਿਨਸ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਉਹ ਰਹਿਣ ਹੁੰਦੀ, ਰਾਤ ਵੀ ਸੋਭਨੀਕ ਹੈ, ਉਹ ਦਿਨ ਵੀ ਸੁਖਦਾਈ ਹੈ, ਜਦੋਂ ਗੁਰਮੁਖਾਂ ਨਾਲ ਮਹਾਤਮਾ ਸੰਤਾਂ ਨਾਲ ਮਿਲ ਕੇ ਨਾਮ ਅੰਮ੍ਰਿਤ ਨੂੰ ਜਪਿਆ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੂਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੂਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਉਹਨਾਂ ਦੇ ਨਾਲ ਮਿਲਣੇ ਕਰਕੇ ਇਹ ਚੀਜ਼ ਨੂੰ ਸਮਝਣਾ ਬਹੁਤ ਔਖਾ ਹੈ, ਆਮ ਜਦੋਂ ਆਪਾਂ ਉਸ ਮਾਰਗ 'ਤੇ ਚੱਲੇ ਹੀ ਨਹੀਂ ਹਾਲੇ ਤੱਕ। ਜਦੋਂ ਆਪਾਂ ਉਸ ਮਾਰਗ ਉੱਤੇ ਚੱਲ ਪੈਂਦੇ ਹਾਂ ਤਾਂ ਫਿਰ ਉਹ ਚੀਜ਼ ਨੂੰ ਆਪਾਂ ਸਮਝ ਸਕਦੇ ਹਾਂ। ਕਿਤੇ ਕਿਤੇ ਜਾ ਕੇ ਵਿਆਖਿਆ ਹੀ ਰੁਕ ਜਾਂਦੀ ਹੈ। ਵਿਆਖਿਆ ਇਸ ਕਰਕੇ, ਉੱਥੇ ਵਿਆਖਿਆ ਕੀ ਹੋ ਸਕਦੀ ਜਿੱਥੇ ਕੋਈ ਚੱਲਿਆ ਹੀ ਨਹੀਂ। ਵਿਆਖਿਆ ਉੱਥੇ ਹੁੰਦੀ ਜਿੱਥੇ ਕੋਈ ਉੱਥੇ ਹੁਣ ਵੱਧ ਚੁੱਕਿਆ ਅੱਗੇ ਨੂੰ। ਘੜੀ ਮੂਰਤ ਸਿਮਰਤ ਪਲ ਵੰਜਾ ਹੈ, ਜੀਵਨ ਸਫਲ ਤਿਥਾਈ ਜੀਓ। ਇੱਕ ਘੜੀ ਮੂਰਤ ਹੁੰਦੀ ਹੈ, ਦੋ ਘੜੀਆਂ ਜਾਂ ਪਲ ਮਾਤਰ ਸਮਾਂ ਜਿੱਥੇ ਪਰਮਾਤਮਾ ਦੇ ਸਿਮਰਨ ਵਿੱਚ ਵੰਜਾ ਹੁੰਦਾ ਬਤੀਤ ਹੋ ਜੇ, ਤਿਥਾਈ ਹੁੰਦਾ ਉੱਥੋਂ ਦਾ ਜਿਉਣਾ ਸਫਲ ਹੈ। ਮਹਾਰਾਜ ਕਹਿੰਦੇ ਨੇ ਕਲਯੁੱਗ ਦਾ ਸਮਾਂ ਹੈ, ਤੁਸੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ। ਗੁਰੂ ਸਾਹਿਬ ਕਹਿੰਦੇ ਰੁਕੋ, ਇੱਕ ਵਾਰੀ ਵਾਹਿਗੁਰੂ ਕਹਿ ਲਓ, ਫਿਰ ਟਾਈਮ ਲੱਗਿਆ ਫਿਰ ਇੱਕ ਵਾਰੀ ਕਹਿ ਲਓ। ਸਤਿਗੁਰੂ ਕਹਿੰਦੇ ਇਹਦੇ ਬਿਨਾਂ ਗੁਜ਼ਾਰਾ ਨਹੀਂ ਹੋਣਾ, ਕਿਉਂਕਿ ਹੌਲੀ ਹੌਲੀ ਜਿਹੜੀ ਸਿਆਣਪ ਹੈ ਸਾਡੀ, ਬੁੱਧੀ ਦੀ ਸਿਆਣਪ ਹੈ, ਕੁਛ ਵੀ ਹੈ, ਇਹ ਸਾਨੂੰ ਇੱਕ ਦਿਨ ਐਸੇ ਮੋੜ 'ਤੇ ਲਿਆ ਕੇ ਖੜ੍ਹਾ ਕਰ ਦਿੰਦੀਆਂ ਸਾਰੀਆਂ ਚੀਜ਼ਾਂ, ਜਿੱਥੋਂ ਸਾਨੂੰ ਨਿਕਲਣਾ ਔਖਾ ਹੋ ਜਾਣਾ। ਸਤਿਗੁਰੂ ਕਹਿੰਦੇ ਮੈਨੂੰ ਨਾਲ ਰੱਖੋ, ਤੁਸੀਂ ਬੇਸਮਝ ਹੋ, ਸਮਝ ਨਹੀਂ ਸਕੋਗੇ ਇਸ ਮਾਇਆ ਦੇ ਜਾਲ ਨੂੰ। ਇਹ ਮਿੱਠੀ ਪਿਆਰੀ ਜੀ ਹੋ ਕੇ ਤਾਂ ਪਹਿਲਾਂ ਚਿੰਬੜ ਜਾਂਦੀ ਹੈ, ਫਿਰ ਗਲੋਂ ਲਾਉਣੀ ਬਹੁਤ ਔਖੀ ਹੁੰਦੀ। ਸੱਪਣੀ ਹੈ ਸੱਪਣੀ ਇਹ, ਇਸ ਕਰਕੇ ਸਤਿਗੁਰੂ ਕਹਿੰਦੇ ਤੈਨੂੰ ਖਾ ਜਾਣਾ ਇਹਨੇ, ਧਿਆਨ ਰੱਖ। ਜੇ ਨਾਮ ਦਾ ਆਸਰਾ ਨਾਲ ਲੈਂਗਾ ਫਿਰ ਇਹ ਥੋੜ੍ਹਾ ਡਰਦੀ ਰਹਿੰਦੀ ਹੈ। ਸਿਮਰਤ ਨਾਮ ਦੋਖ ਸਭ ਲਾਥੇ, ਅੰਤਰ ਵਾ ਹਰ ਹਰ ਪ੍ਰਭ ਸਾਥੇ। ਵਾਹਿਗੁਰੂ ਦਾ ਨਾਮ ਸਿਮਰਦਿਆਂ ਸਾਰੇ ਪਾਪ ਹੌਲੀ ਹੌਲੀ ਲਹਿੰਦੇ ਜਾਂਦੇ ਨੇ, ਕਿਉਂਕਿ ਉਹਦਾ ਨਾਮ ਹੈ ਹੀ ਇੰਨਾ ਜ਼ਿਆਦਾ ਵੱਡਾ। ਨਿੱਕੀਆਂ ਨਿੱਕੀਆਂ ਛੋਟੇ ਛੋਟੇ ਪਾਪ ਜੇ ਤਾਂ ਨਿਤਨੇਮ 'ਚ ਹੀ ਲਹਿ ਜਾਂਦੇ ਆਪਣੇ। ਰਹਿ ਰਾਸ ਪੜ੍ਹਦਿਆਂ ਕਿੰਨੇ ਪਾਪ ਖਤਮ ਹੋ ਜਾਂਦੇ, ਸੋਹਿਲਾ ਪੜ੍ਹਦਿਆਂ ਹੋ ਜਾਂਦੇ ਨੇ, ਸੁਖਮਨੀ ਸਾਹਿਬ ਦਾ ਪਾਠ ਕੀਤਿਆਂ, ਸਿਮਰਨ ਕੀਤਿਆਂ, ਕਥਾ ਸੁਣਦਿਆਂ, ਕੀਰਤਨ ਸੁਣਦਿਆਂ ਅਤੇ ਅੰਦਰ ਬਾਹਰ ਜਾਂਦਿਆਂ ਹਰ ਥਾਂ 'ਤੇ ਵਾਹਿਗੁਰੂ ਨਾਲ ਰਹਿੰਦਾ ਹੈ, ਨਾਲ। ਹੁਣ ਆਪਾਂ ਕਹਾਂਗੇ ਉਹ ਤਾਂ ਸਦਾ ਹੀ ਨਾਲ ਹੈ, ਸਰਬ ਵਿਆਪਕ ਹੈ। ਹੁਣ ਟੈਲੀਫੋਨ ਮੋਬਾਈਲ ਜੇ ਖਰੀਦ ਲਿਆ, ਐਕਟੀਵੇਟ ਨਾ ਖਾਂ ਕਰਾਓ, ਮੋਬਾਈਲ ਨਾਲ ਚੱਕੀ ਫਿਰੋ, ਉਹ ਨਹੀਂ ਚੱਲਦਾ ਹੈ, ਐਕਟੀਵੇਟ ਕਰਾਉਣਾ ਪੈਂਦਾ ਸਾਰਾ ਕੁਛ। ਜਦੋਂ ਤੱਕ ਅਸੀਂ ਸਿਮਰਨ ਨਹੀਂ ਕਰਦੇ ਉਦੋਂ ਤੱਕ ਉਹ ਕਿਰਿਆ ਨਹੀਂ ਚੱਲਦੀ। ਉੱਦਾਂ ਤਾਂ ਉਹ ਸਾਰਥਿਆਂ ਮਨਮੁੱਖ ਦੇ ਹਿਰਦੇ 'ਚ ਵੀ ਤਾਂ ਉਹਦੀ ਜੋਤ ਹੀ ਹੈ, ਹਰ ਥਾਂ 'ਤੇ ਵਿਆਪਕ ਆਪ ਹੀ ਹੈ। ਪਰ ਵਾਹਿਗੁਰੂ ਸੱਚੇ ਪਾਤਸ਼ਾਹ ਤਾਂ ਸਾਰੀ ਦੁਨੀਆਂ ਜਿਵੇਂ ਰੁਪਈਆਂ ਦੀ ਭਰੀ ਹੋਈ ਪਈ ਹੈ, ਪਰ ਐਂ ਕਿਤੇ ਰੁਪਈਆ ਹੱਥ ਲੱਗਦਾ? ਮਿਹਨਤ ਤੋਂ ਬਿਨਾਂ ਕਮਾਈ ਕਰਨੀ ਪੈਂਦੀ ਹੈ ਤਾਂ ਕਿਤੇ ਪੈਸੇ ਹੱਥ ਲੱਗਦੇ ਆ। ਇਸੇ ਤਰ੍ਹਾਂ ਨਾਮ ਧਨ ਤਾਂ ਸਰਬ ਵਿਆਪਕ ਹੈ, ਪਰ ਸਤਿਗੁਰੂ ਕਹਿੰਦੇ ਨੇ ਨਾਮ ਧਨ ਮਿਲਣਾ ਉਹ ਕਮਾਈ ਕਰਨੀ ਪੈਂਦੀ, ਉਹਦੇ ਲਈ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ ਕਰਨਾ, ਫਿਰ ਉਹ ਸਾਨੂੰ ਕਿਤੇ ਉਹਦੀ ਕਮਾਈ ਦੀ ਮਾੜੀ ਮਾੜੀ ਕਿਣ ਕੇ ਮਾਤਰ ਮਿਲਣੀ ਸ਼ੁਰੂ ਹੁੰਦੀ ਕਮਾਈ। ਸਤਿਗੁਰੂ ਕਹਿੰਦੇ ਅੰਤਰ ਬਾਹਰ ਹਰ ਪ੍ਰਭ ਸਾਥੇ, ਵਾਹਿਗੁਰੂ ਹਮੇਸ਼ਾ ਆਪਣੇ ਨਾਲ ਹੀ ਰਹਿੰਦੇ ਸਾਰਿਆਂ ਦੇ। ਫਿਰ ਵੈਸੇ ਪ੍ਰਤੀਤ ਕਰੋ ਕਿ ਵਾਹਿਗੁਰੂ ਨਾਲ ਹੈ, ਇਹੀ ਪ੍ਰਤੀਤੀ ਇੱਕ ਵੱਡੀ ਚੀਜ਼ ਹੈ। ਭੈ ਭਉ ਪਰਮ ਖੋਇਆ ਗੁਰਪੂਰੈ, ਦੇਖਾਂ ਸਭਨੀ ਜਾਹੀ ਜੀਓ। ਜਿਸ ਭਰਮ ਕਰਕੇ ਜਮਾਂ ਦਾ ਭੈ ਅਤੇ ਮਰਨ ਦਾ ਖੌਫ ਹੋ ਰਿਹਾ, ਮਨ ਦੇ ਅੰਦਰ ਡਰ ਪੈਦਾ ਹੋ ਰਿਹਾ ਸੀ, ਉਹ ਭਰਮ ਜਿਸ ਵੇਲੇ ਪੂਰਿਆਂ ਗੁਰਾਂ ਨੇ ਖੋਇਆ, ਆਪ ਨਾਸ ਕੀਤਾ, ਤਾਂ ਸਾਰੀਆਂ ਜਗ੍ਹਾ ਉੱਪਰ ਵਾਹਿਗੁਰੂ ਨੂੰ ਪੂਰਨ ਰੂਪ 'ਚ ਦੇਖ ਲਿਆ। ਪ੍ਰਭ ਸਮਰੱਥ ਵੱਡ ਊਚ ਅਪਾਰਾ, ਨੌ ਨਿਦ ਨਾਮ ਭਰੇ ਭੰਡਾਰਾ। ਉਹ ਅਪਾਰ ਵਾਹਿਗੁਰੂ ਬੜਾ ਸਮਰੱਥ ਹੈ ਅਤੇ ਸਾਰਿਆਂ ਤੋਂ ਉੱਚਾ ਵੀ ਹੈ, ਸਭ ਤੋਂ ਵੱਡਾ ਆਪ ਹੀ ਆ ਉਹਦੇ ਕੋਲ ਜੇ ਕੀ ਚੀਜ਼ ਹੈ, ਕਹਿੰਦੇ ਨੌ ਨਿਧੀਆਂ। ਨੌ ਨਿਧੀਆਂ ਤੇ ਨਾਮ ਦੇ ਭੰਡਾਰੇ ਭਰੇ ਪਏ ਨੇ। ਪਹਿਲਾਂ ਨਾਮ ਦੀ ਪ੍ਰਾਪਤੀ ਹੋ ਜੇ ਫਿਰ ਨਿਧੀਆਂ ਰਿਧੀਆਂ ਸਿੱਧੀਆਂ ਪਰੇਸ਼ਾਨ ਨਹੀਂ ਕਰਦੀਆਂ, ਕਿਉਂਕਿ ਫਿਰ ਉਹ ਖੁਦ ਹੀ ਪਰਮਾਤਮਾ ਦਾ ਰੂਪ ਹੋ ਜਾਂਦਾ। ਪਰ ਜੇ ਪਹਿਲਾਂ ਹੀ ਨਿਧੀਆਂ ਸਿੱਧੀਆਂ ਨੂੰ ਤੁਰ ਪਏ ਫਿਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਜੀਵ ਨੂੰ। ਇਹ ਸਾਰੀਆਂ ਚੀਜ਼ਾਂ ਬੜੀਆਂ ਮਨ ਦੇ ਅੰਦਰ ਆਉਂਦੀ, ਬਹੁਤ ਉੱਚੇ ਉੱਠਣਾ ਪੈਂਦਾ। ਜੀ ਤਾਂ ਕਰਦਾ ਕਿ ਸ਼ਕਤੀਆਂ ਪ੍ਰਾਪਤ ਕਰੀਏ, ਆਹ ਕਰੀਏ, ਉਹ ਕਰੀਏ, ਪਰ ਸ਼ਕਤੀਆਂ ਦੀ ਪ੍ਰਾਪਤੀ ਤੋਂ ਬਾਅਦ ਫਿਰ ਸ਼ਕਤਾ ਨਹੀਂ ਮਿਲਦਾ, ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ, ਕਿਉਂਕਿ ਉੱਥੇ ਹੀ ਟਿਕ ਜਾਂਦਾ ਮਨ ਬੰਦੇ ਦਾ, ਛੋਟੀਆਂ ਛੋਟੀਆਂ ਕਿਰਿਆਂ ਦੇ ਵਿੱਚ ਹੀ ਫਸ ਜਾਂਦਾ। ਨਿਆਣਿਆਂ ਵਾਂਗੂ ਆਪਾਂ ਫਸ ਜਾਂਦੇ ਹਾਂ, ਫਿਰ ਕੱਢ ਕੇ ਲੈ ਕੇ ਜਾਂਦੇ, ਚੱਲ ਐਵੇਂ ਇੱਥੇ ਫਸਿਆ ਬੈਠਾ ਰਿੱਧੀਆਂ ਸਿੱਧੀਆਂ 'ਚ, ਚੱਲ ਨਿਕਲ ਇੱਥੋਂ। ਕਿਉਂਕਿ ਇਹ ਚੀਜ਼ ਐਸੀ ਆ ਕਿ ਸਤਿਗੁਰੂ ਆਪ ਨਾਲ ਜਾਂਦੇ ਨੇ ਸਿਮਰਨ ਵਿੱਚ ਵੀ, ਜੇ ਨਾਲ ਨਾ ਖੜਨ ਸਾਨੂੰ ਤਾਂ ਧੂ ਕੇ ਲੈ ਜਾਣ ਸਾਰੀਆਂ ਚੀਜ਼ਾਂ, ਮਾਇਆ ਸਾਨੂੰ ਖਿੱਚ ਕੇ ਲੈ ਜੇ ਸਿੱਧੀਆਂ ਸਿੱਧੀਆਂ ਦੇ ਰੂਪ 'ਚ ਹੋ ਕੇ। ਇਹਦੇ ਕੋਲ ਮਾਇਆ ਕੋਲ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬੰਦੇ ਨੂੰ ਦਿਖਾ ਕੇ ਉਲਝਾ ਕੇ ਸਭ ਕੁਝ ਭੁਲਾ ਦਿੰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਮੈਨੂੰ ਨਾਲ ਹੀ ਖੜਨਾ ਪੈਂਦਾ, ਸਿਮਰਨ ਵਿੱਚ ਵੀ ਹਰ ਵਕਤ ਤੇਰੇ ਨਾਲ ਰਹਿਣਾ ਪੈਂਦਾ, ਕਿਉਂਕਿ ਤੂੰ ਹੈਗਾ ਨਿਆਣਾ, ਤੂੰ ਫੱਟ ਫਸ ਜਾਣਾ। ਅਤੇ ਫਿਰ ਤਾਂਹੀਓ ਸਤਿਗੁਰੂ ਅਭਿਆਸੀਆਂ ਦੇ ਨਾਲ ਖੜਦੇ ਨੇ, ਆਪ ਸਿਮਰਨ ਕਰਾਉਂਦੇ ਨੇ, ਜਿੱਥੇ ਗਲਤੀ ਕਰਦਾ ਉੱਥੇ ਝਿੜਕ ਵੀ ਦਿੰਦੇ ਆ ਵੀ ਆਹ ਕੰਮ ਕਿਉਂ ਕੀਤਾ। ਇਹ ਹੁਣ ਵੱਡਿਆਂ ਨੂੰ ਪਤਾ, ਇਹ ਸਬਕ ਐੱਮ ਏ ਵਾਲਿਆਂ ਦਾ, ਇਹ ਉਹਨਾਂ ਨੂੰ ਪਤਾ ਜਿਹੜੇ ਬਹੁਤ ਉੱਚੇ ਅਭਿਆਸੀ, ਉਹਨਾਂ ਨੂੰ ਪਤਾ ਕਿ ਮਹਾਰਾਜ ਕਿਵੇਂ ਝਿੜਕ ਦਿੰਦੇ ਫੜ ਕੇ ਵੀ ਆਹ ਕੀ ਕਰੀ ਜਾਂਦਾ ਪੁੱਠੇ ਕੰਮ। ਇਸ ਤਰ੍ਹਾਂ ਸਤਿਗੁਰੂ ਆਪਣੇ ਸਿੱਖ ਨੂੰ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਹੌਲੀ ਹੌਲੀ ਖਿੱਚ ਤੋਰ ਤੋਰ ਕੇ ਕੱਢ ਕੱਢ ਕੇ ਸਿਰੇ ਲਾ ਦਿੰਦੇ ਨੇ ਬ੍ਰਹਮ ਗਿਆਨ 'ਚ। ਜਦੋਂ ਬ੍ਰਹਮ ਗਿਆਨ ਹੋ ਗਿਆ ਉਦੋਂ ਸਾਰੀਆਂ ਸ਼ਕਤੀਆਂ ਦੇ ਭੰਡਾਰੇ ਉਹਦੇ ਮੂਹਰੇ ਰੱਖ ਦਿੰਦੇ, ਲੈ ਹੁਣ ਵਰਤੀ ਜਾ, ਹੁਣ ਕੋਈ ਫਰਕ ਨਹੀਂ ਪੈਣਾ ਤੈਨੂੰ। ਆਦ ਅੰਤ ਮੱਧ ਪ੍ਰਭ ਸੋਈ, ਦੂਜਾ ਲਵੈ ਨਾ ਲਾਈ ਜੀਓ। ਉਹ ਵਾਹਿਗੁਰੂ ਆਦ ਅੰਤ ਅਤੇ ਮੱਧ ਤਿੰਨਾਂ ਕਾਲਾਂ ਵਿੱਚ ਪੂਰਨ ਹੀ ਹੈ, ਵਿਆਪਕ ਹੀ ਆ। ਵਾਹਿਗੁਰੂ ਦੇ ਲਵੈ ਹੁੰਦਾ ਸਦਰਸ, ਉਹਦੇ ਬਰਾਬਰ, ਹੋਰ ਕੋਈ ਦੂਜਾ ਲਾਇਆ ਨਹੀਂ ਜਾ ਸਕਦਾ। ਸੋ ਮਹਾਰਾਜ ਨੇ ਬਾਰਾਂ ਮਹਾਂ ਵਿੱਚ ਵੀ ਫਰਮਾਇਆ ਸੀ ਆਪਾਂ ਨੂੰ, ਕੋਈ ਲਵੇ ਨਹੀਂ ਲਾ ਸਕਦਾ, ਭਾਵ ਬਰਾਬਰ ਖੜਾ ਨਹੀਂ ਕਰ ਸਕਦਾ ਕੋਈ। ਰਾਤ ਦੀ ਕਥਾ ਵੀ ਗੁਰੂ ਨਾਨਕ ਸਾਹਿਬ ਦੀ ਇਹੀ ਵੀ ਗੁਰੂ ਨਾਨਕ ਸਾਹਿਬ ਦੇ ਬਰਾਬਰ ਨਹੀਂ ਖੜਾ ਸਕਦੇ ਕਿਸੇ ਨੂੰ, ਵੀ ਉਹਦੇ ਮਹਾਰਾਜ ਦੇ ਇਹ ਚੀਜ਼ ਬਰਾਬਰ ਹੈ ਜਾਂ ਫਲਾਨਾ ਬਰਾਬਰ ਹੈ, ਉਹ ਤਾਂ ਜਿਹੇ ਜਿਹੇ ਹੈਗੇ ਬਸ ਉਹ ਆਪ ਹੀ ਹੈ। ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਚਕ ਜਾਚੈ ਸਾਧਰ ਵਾਲਾ। ਇਹ ਦੀਨ ਦਿਆਲ ਵਾਹਿਗੁਰੂ, ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਪਰਮੇਸ਼ਰ, ਮੇਰੇ ਉੱਤੇ ਵੀ ਗਰੀਬ 'ਤੇ ਕਿਰਪਾ ਕਰੋ, ਮੈਂ ਵੀ ਤੁਹਾਡਾ ਮੰਗਤਾ ਜੀ, ਮੈਂ ਜਾਚਕ ਜੀ, ਜਾਚਕ ਜਾਚੈ ਸਾਧਰ ਵਾਲਾ, ਮੰਗਤਾ ਤੁਹਾਡਾ ਜੀ, ਤੁਹਾਡੇ ਦਰ ਦਾ ਸੰਤ ਜਨਾਂ ਦੀ ਧੂੜੀ ਮੰਗਦਾ ਜੀ, ਸਾਡੇ ਉੱਤੇ ਕਿਰਪਾ ਕਰ ਦਿਓ ਜੀ। ਇਹ ਵੀ ਇੱਕ ਫਖਰ ਦੀ ਗੱਲ, ਮਾਣ ਦੀ ਗੱਲ ਹੁੰਦੀ ਹੈ। ਇੱਕ ਮੰਗਤਾ ਉਹ ਵੀ ਹੈ ਜਿਹੜਾ ਬਹੁਤ ਗਰੀਬ ਜੇ ਪਿੰਡ 'ਚ ਰਹਿੰਦਾ, ਉੱਥੇ ਉਹਨੂੰ ਸਿਰਫ ਸੁੱਕੀ ਰੋਟੀ ਦਿੰਦੇ ਲੋਕ, ਉਹ ਵੀ ਮੰਗਤਾ। ਇੱਕ ਮੰਗਤਾ ਉਸ ਤੋਂ ਵੱਡਾ, ਇੱਕ ਉਸ ਤੋਂ ਵੱਡਾ, ਇੱਕ ਰਾਜੇ ਦਾ ਮੰਗਤਾ, ਰਾਜਾ ਹਜ਼ਾਰਾਂ ਹੀ ਪਿੰਡ ਦੇ ਦਿੰਦਾ ਉਹਨੂੰ ਕਈ ਵਾਰੀ, ਉਹ ਮੰਗਤੇ ਦੀ ਅਵਸਥਾ ਵੱਡੀ ਆ। ਇੱਕ ਰੱਬ ਦਾ ਮੰਗਤਾ, ਰੱਬ ਦਾ ਮੰਗਤਾ ਸਭ ਤੋਂ ਵੱਡਾ, ਅਸੀਂ ਉਹਦੇ ਮੰਗਤੇ ਹੀ ਹਾਂ। ਮੰਗਤਾ ਅੱਖਰ ਮਾੜਾ ਨਹੀਂ, ਮੰਗਤਾ ਉਦੋਂ ਅੱਖਰ ਮਾੜਾ ਜਦੋਂ ਲੋਕਾਂ ਦੇ ਘਰੇ ਘਰੀ ਜਾ ਕੇ ਥਾਂ ਥਾਂ ਖੜ੍ਹ ਕੇ ਪੈਸੇ ਮੰਗਦਾ। ਪੈਸੇ ਮੰਗਣ ਵਾਲਾ ਮੰਗਤਾ ਮਾੜਾ, ਨਾਮ ਦਾ ਮੰਗਤਾ ਮਾੜਾ ਨਹੀਂ, ਨਾਮ ਮੰਗਣਾ ਚੰਗਾ। ਤਾਂਹੀਓ ਤਾਂ ਅਸੀਂ ਤੇਰੇ ਨਾਮ ਦੇ ਮੰਗਤੇ ਹਾਂ ਜੀ, ਸਾਨੂੰ ਚਰਨ ਧੂੜੀ ਦੇ ਦਿਓ ਆਪਣੇ ਪਿਆਰਿਆਂ ਦੀ। ਦੇਹ ਦਾਨ ਨਾਨਕ ਜਨ ਮੰਗੈ, ਸਦਾ ਸਦਾ ਹਰ ਧਿਆਈ ਜੀਓ। ਜਗਿਆਸੂ ਕਹਿੰਦਾ ਹੇ ਮਹਾਰਾਜ ਕਿਰਪਾ ਕਰੋ, ਦਾਸ ਆਪ ਕੋਲੋਂ ਕੀ ਮੰਗਦਾ, ਆਪ ਇਹ ਦਾਨ ਦੇ ਦਿਓ ਜੋ ਰੋਜ਼ ਮੈਨੂੰ ਨਿਤ ਰੂਪੀ ਹਰੀ ਦੀ ਸਦੀਵ ਕਾਲ, ਇੱਕ ਤੇ ਚਰਨ ਧੂੜੀ ਮੰਗੀ ਹੈ, ਦੇਹ ਦਾਨ ਨਾਨਕ ਜਨ ਮੰਗੈ, ਸਦਾ ਸਦਾ ਹਰ ਧਿਆਈ ਜੀਓ। ਸਦਾ ਸਦਾ ਮੈਂ ਧਿਆਉਂਦਾ ਹੀ ਰਹਾਂ, ਸਦਾ ਰਾਤ ਨੂੰ ਦਿਨੇ ਵੀ ਸਦਾ ਰਹਿਣ ਵਾਲੇ ਪਰਮੇਸ਼ਰ ਨੂੰ ਧਿਆਉਂਦਾ ਰਹਾਂ। ਮੈਂ ਮੰਗਤਾ ਤੁਹਾਡੇ ਦਰ ਦਾ, ਦਰ ਦੇ ਮੰਗਤੇ ਤਾਂ ਤੁਹਾਡੇ ਬਹੁਤ ਨੇ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਤੁਸੀਂ ਦੇ ਹੀ ਜਾਂਦੇ ਹੋ, ਉਹ ਵੀ ਤੁਹਾਡੇ ਦਰ ਤੋਂ ਹੀ ਮੰਗਦੇ ਨੇ, ਦੇਵੀ ਦੇਵਤਾ ਵੀ ਤੁਹਾਡੇ ਦਰ ਦੇ ਹੀ ਮੰਗਦੇ ਨੇ, ਪੀਰ ਪੈਗੰਬਰ ਵੀ ਤੁਹਾਡੇ ਦਰ ਦੇ ਮੰਗਦੇ ਨੇ, ਪਰਮੇਸ਼ਰ ਦੇ ਦਰ ਦੇ ਤਾਂ ਸਾਰੇ ਹੀ ਮੰਗਦੇ ਨੇ। ਪਰ ਰੱਬ ਉਹਨਾਂ ਨੂੰ ਸੌਖਾ ਕੰਮ, ਤੈਨੂੰ ਕੀ ਚਾਹੀਦਾ ਬਈ ਮੈਨੂੰ ਆਹ ਦਿਓ, ਲਓ ਚੱਕ ਦੌੜਦਾ ਲੱਗ, ਕਿਉਂਕਿ ਤੂੰ ਤੇ ਕੀ ਮੰਗਿਆ, ਮਹਾਰਾਜ ਸਾਨੂੰ ਧਨ ਦੇ ਦਿਓ, ਆਹ ਚੱਕ ਬਈ। ਇਹ ਛੋਟੀਆਂ ਜਿਹੀਆਂ ਗੱਲਾਂ, ਪਰਮੇਸ਼ਰ ਇੰਨਾ ਨਹੀਂ ਪ੍ਰਸੰਨ ਹੁੰਦਾ ਉਹਨਾਂ ਮੰਗਤਿਆਂ ਤੇ। ਇੱਕ ਮੰਗਤਾ ਆ ਕੇ ਕਹਿੰਦਾ ਜੀ ਮੈਨੂੰ ਨਾਮ ਜਪਣਾ ਦੇ ਦਿਓ ਆਪਣਾ, ਇਹ ਹੈ ਮੇਰਾ ਪੁੱਤ। ਮੰਗਤਾ ਬਣ ਕੇ ਗਿਆ ਸੀ, ਰਾਜਾ ਬਣ ਕੇ ਆਇਆ। ਜਦੋਂ ਆਪਾਂ ਉਹਦੇ ਦਰ ਤੇ ਮੰਗਤੇ ਬਣ ਕੇ ਜਾਵਾਂਗੇ ਨਾਮ ਦੇ, ਉਹ ਸਾਨੂੰ ਨਾਮ ਦੇ ਮੰਗਤਿਆਂ ਨੂੰ ਤਿੰਨਾਂ ਲੋਕਾਂ ਦਾ ਰਾਜ ਦੇ ਦਿੰਦਾ। ਕਹਿੰਦੇ ਇਹ ਹੈ ਮੇਰਾ, ਜਿਹੜਾ ਮੇਰੇ ਤੋਂ ਮੇਰਾ ਹੀ ਨਾਮ ਮੰਗਦਾ।